ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਅਸੀਂ ਇਤਨੀ ਧਾਰਮਿਕ ਸਾਧਨਾ ਘਾਲਦੇ ਹਾਂ ਇਸ ਲਈ ਕਿ ਸਾਡੀ ਇੰਟਰਸਟ ਜਾਂ ਰੁਚੀ ਪੈਦਾ ਹੋਵੇ ਸਿਮਰਨ ਲਈ, ਕਿਉਂਕਿ ਦਿਲਚਸਪੀ ਨਾਲ ਜੇ ਸਿਮਰਨ ਕੀਤਾ ਜਾਵੇ ਤਾਂ ਉਸਦਾ ਆਤਮਕ ਲਾਹਾ ਮਿਲਦਾ ਹੈ, ਨਹੀਂ ਤਾਂ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਸੋ ਕਿਵੇਂ ਸਾਡੀ ਦਿਲਚਸਪੀ ਬਣਦੀ ਹੈ ਅਤੇ ਕਿਵੇਂ ਇਹ ਰੁਚੀ ਖਤਮ ਹੁੰਦੀ ਹੈ, ਇਹਨਾਂ ਦੋਹਾਂ ਪੱਖਾਂ ਨੂੰ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪਰਹੇਜ਼ ਜ਼ਰੂਰੀ ਹੈ, ਜਾਂ ਕਿਸੇ ਮਸ਼ੀਨ ਨੂੰ ਚਾਲੂ ਰੱਖਣ ਲਈ ਕਈ ਬਚਾਓ ਦੇ ਸਾਧਨ ਲੋੜੀਂਦੇ ਹਨ, ਇਸੇ ਤਰ੍ਹਾਂ ਪਰਮਾਰਥ ਦੇ ਪਾਂਦੀਆਂ ਨੂੰ ਵੀ ਸਿਮਰਨ ਵਰਗੀ ਅਤ ਸੂਖਮ ਆਤਮਕ ਘਾਲਣਾ ਲਈ ਕਈ ਕਿਸਮ ਦੇ ਪਰਹੇਜ਼ ਦੀ ਲੋੜ ਹੈ। ਜੇਕਰ ਅਸੀਂ ਇਹਨਾਂ ਪਰਹੇਜ਼ ਦੇ ਸਾਧਨਾਂ ਤੋਂ ਬੇਪਰਵਾਹ ਜਾਂ ਅਲਗਰਜ਼ ਰਹਾਂਗੇ ਤਾਂ ਸਾਡੀ ਰੁਚੀ ਸਿਮਰਨ ਵਾਲੀ ਨਹੀਂ ਬਣ ਸਕਦੀ। ਅਸੀਂ ਓਪਰੇ ਮਨ ਨਾਲ ਹੀ ਸਿਮਰਨ ਕਰਨ ਦੀ ਰੀਸ ਜਾਂ ਠਾਠਾ ਬਾਗਾ ਕਰਦੇ ਰਹਾਂਗੇ। ਧਿਆਨ ਦੇਣਾ ਜੀ, ਇਹ ਸਿਮਰਨ ਤਤ ਸੂਖਮ ਆਤਮਕ ਘਾਲਣਾ ਦੀ ਖੇਲ ਹੈ ਅਤੇ ਇਸ ਲਈ ਇੱਕ ਨਹੀਂ ਕਈ ਤਰ੍ਹਾਂ ਦੇ ਪਰਹੇਜ਼ਾਂ ਦੀ ਲੋੜ ਹੈ। ਜੇ ਅਸੀਂ ਇਹਨਾਂ ਪਰਹੇਜ਼ਾਂ ਤੋਂ ਅਲਗਰਜ਼ ਰਹਾਂਗੇ ਤਾਂ ਹੋਵੇਗਾ ਕਿ ਸਿਮਰਨ ਦੀ ਰੁਚੀ ਨਹੀਂ ਬਣ ਸਕੇਗੀ ਅਤੇ ਅਸੀਂ ਓਪਰੇ ਮਨ ਨਾਲ ਹੀ ਸਿਮਰਨ ਕਰਨ ਦੀ ਰੀਸ ਜਾਂ ਠਾਠਾ ਬਾਗਾ ਕਰਦੇ ਰਹਾਂਗੇ। ਸਿਮਰਨ ਤਾਂ ਕਰਾਂਗੇ ਪਰ ਓਪਰੇ ਜੇ ਮਨ ਨਾਲ। ਪੂਛਤ ਪਥਕ ਤੈਂ ਮਾਰਗ ਨਾ ਧਰੇ ਪਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ। ਪੂਛਤ ਹੈ ਬੈਦ ਖਾਤ, ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ, ਹਿਰਦੈ ਬਿਵਿਚਾਰ ਕਤ ਸੇ ਜਾ ਬੁਲਾਈਐ। ਗਾਏ ਸੁਨੈ ਆਂਖੇ ਮੀਚੈ, ਪਾਈਐ ਨਾ ਪਰਮ ਪਤ, ਗੁਰ ਉਪਦੇਸ਼ ਗੈ ਜੋ ਲੋ ਨਾ ਕਮਾਈਐ। ਸੋ ਸਾਡਾ ਮਨ ਬੜਾ ਚੰਚਲ ਅਤੇ ਲਾਈ ਲਗ ਹੈ। ਜਿੰਨੀ ਲਾਏ ਗੱਲੀ ਉਸੇ ਨਾਲ ਉੱਠ ਚੱਲੀ ਵਾਲੀ ਕਹਾਵਤ ਅਨੁਸਾਰ ਸਾਡਾ ਮਨ ਬਹੁਤ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ ਅਤੇ ਉਹਨਾਂ ਖਿਆਲਾਂ ਨੂੰ ਦੁਹਰਾ ਕੇ ਜਾਂ ਘੋਟ ਕੇ ਆਪਣੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਉੱਭਰ ਆਉਂਦੀ ਹੈ ਅਤੇ ਅਸੀਂ ਉਸ ਮਾਨਸਿਕ ਰੰਗਤ ਦੇ ਅਸਰ ਹੇਠ ਬੇਬਸ ਕਰਮਬੱਧ ਹੋ ਕੇ ਅਨੇਕਾਂ ਕਿਸਮਾਂ ਦੀਆਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ, ਜਿਵੇਂ ਕਿ ਈਰਖਾ ਦੁਐਤ, ਵੈਰ ਵਿਰੋਧ, ਲੜਾਈ ਝਗੜੇ, ਨਫ਼ਰਤ ਸਾੜਾ, ਝੂਠ ਫਰੇਬ, ਖੋਹਾ ਖਾਈ, ਖਿੱਚੋ ਤਾਣ, ਚੋਰੀ ਯਾਰੀ, ਬਲੈਕ ਸਮਗਲਿੰਗ, ਸਰੀਰਕ ਰਸਕਸ, ਫੈਸ਼ਨ ਪ੍ਰਸਤੀ, ਨਿੰਦਿਆ ਚੁਗਲੀ, ਬੇਲੋੜੇ ਅਜਾਈਂ ਰੁਝੇਵੇਂ, ਖਾਂ ਮਖਾ ਦੀ ਚਰਚਾ ਅਤੇ ਕੁਸੰਗਤ ਆਦਿ। ਹਰ ਇੱਕ ਇਨਸਾਨ ਆਪਣੀ ਮਾਨਸਿਕ ਬਣਤਰ ਅਥਵਾ ਵਾਤਾਵਰਣ ਅਨੁਸਾਰ ਅਣਜਾਣੇ ਹੀ ਇਹਨਾਂ ਰੁਚੀਆਂ ਦਾ ਅਭਿਆਸ ਅਥਵਾ ਸਿਮਰਨ ਕਰਦਾ ਰਹਿੰਦਾ ਹੈ। ਹਾਂਜੀ, ਜਿਉਂ ਜੀ ਅਸੀਂ ਅੰਤਸ਼ਕਰਨ ਵਿੱਚ ਹਵਾੜ ਪਾਈ ਹੈ, ਕਿਸੇ ਨੇ ਵੈਰ ਵਿਰੋਧ ਦੀ, ਕਿਸੇ ਨੇ ਬੇਈਮਾਨੀ ਦੀ, ਕਿਸੇ ਨੇ ਚੋਰੀ ਯਾਰੀ ਦੀ, ਸਮਗਲਿੰਗ ਦੀ, ਜਾਂ ਕੋਈ ਸਰੀਰਕ ਰਸਕਸ ਵਿੱਚ ਗਲਤਾਨ, ਕੋਈ ਫੈਸ਼ਨ ਪ੍ਰਸਤੀ, ਕੋਈ ਐਵੇਂ ਖਾਮ ਖਾ ਦੀ ਚਰਚਾ ਕਰਦੇ ਰਹਿੰਦੇ ਹਨ ਬੇਲੋੜੀਆਂ ਗੱਲਾਂ। ਸੋ ਕਈ ਬੇਲੋੜੀਆਂ ਜਾਵੇਂ ਰੁਝੇਵੇਂ ਵਿੱਚ ਆਪਣੇ ਆਪ ਨੂੰ ਖਚਤ ਰੱਖਦੇ ਹਨ। ਸੋ ਹਰ ਇੱਕ ਇਨਸਾਨ ਆਪਣੀ ਮਾਨਸਿਕ ਬਣਤਰ ਅਥਵਾ ਵਾਤਾਵਰਣ ਅਨੁਸਾਰ ਅਣਜਾਣੇ ਹੀ ਇਹਨਾਂ ਰੁਚੀਆਂ ਦਾ ਅਭਿਆਸ ਅਥਵਾ ਸਿਮਰਨ ਕਰਦਾ ਰਹਿੰਦਾ ਹੈ। ਮੁੜ ਮੁੜ ਯਾਦ ਕਰਕੇ ਦੁਹਰਾਉਣ ਨਾਲ ਇਹਨਾਂ ਰੁਚੀਆਂ ਦੀ ਆਦਤ ਪੱਕਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਇਹ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਸਾਡਾ ਜੀਵਨ ਰੂਪ ਹੀ ਬਣ ਜਾਂਦੀਆਂ ਹਨ। ਇਸ ਤਰ੍ਹਾਂ ਸਾਡਾ ਸੁਭਾਅ, ਆਚਰਨ ਜਾਂ ਸ਼ਖਸੀਅਤ ਵੀ ਨੀਵੀਂ ਮਲੀਨ ਅਤੇ ਕਿਰਣਤ ਹੁੰਦੀ ਜਾਂਦੀ ਹੈ। ਐਸੇ ਮਲੀਨ ਕਿਰਣਤ ਸੁਭਾਅ ਅਤੇ ਆਚਾਰ ਕਾਰਨ ਸਾਡੇ ਘਰਾਂ ਅਤੇ ਸਮੁੱਚੇ ਸੰਸਾਰ ਦੇ ਵਾਤਾਵਰਣ ਉੱਤੇ ਵੀ ਭੈੜਾ ਅਸਰ ਪੈਂਦਾ ਜਾ ਰਿਹਾ ਹੈ, ਜਿਸ ਕਰਕੇ ਦੁਨੀਆਂ ਵਿੱਚ ਅਸ਼ਾਂਤੀ, ਵੈਰ ਵਿਰੋਧ, ਲੜਾਈਆਂ ਝਗੜੇ ਵੱਧ ਰਹੇ ਹਨ। ਰੋਜ਼ਾਨਾ ਜੀਵਨ ਦੀ ਇਸ ਰੋੜ ਜਾਂ ਰੁਟੀਨ ਨੂੰ ਸਪਸ਼ਟ ਕਰਨ ਲਈ ਹੇਠ ਲਿਖੀ ਢੁਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ ਕਿ ਸ਼ਰਾਬੀ ਜਾਂ ਹੋਰ ਕਈ ਕਿਸਮ ਦੇ ਅਮਲੀ ਜਾਂ ਦੇਰ ਤੱਕ ਰੋਜ਼ਾਨਾ ਸ਼ਰਾਬ ਪੀਂਦੇ ਰਹਿਣ ਤਾਂ ਉਹਨਾਂ ਦੇ ਸਰੀਰ ਵਿੱਚ ਸ਼ਰਾਬ ਅਤੇ ਇਸਦੇ ਔਗਣਾਂ ਦਾ ਅਸਰ ਧਸ ਵਸ ਰਸ ਜਾਂਦਾ ਹੈ। ਇੱਥੋਂ ਤਾਈਂ ਕਿ ਸ਼ਰਾਬੀ ਦੇ ਰੱਗੋ ਰੇਸ਼ੇ ਵਿੱਚ ਸ਼ਰਾਬ ਦੀ ਰੰਗਤ ਸਮਾ ਜਾਂਦੀ ਹੈ ਅਤੇ ਉਹ ਸ਼ਰਾਬ ਦਾ ਹੀ ਸਰੂਪ ਬਣ ਜਾਂਦਾ ਹੈ ਅਤੇ ਜੋ ਕੁਝ ਵੀ ਉਹ ਸੋਚਦਾ ਚਿਤਵਦਾ ਕਰਮ ਕਰਦਾ ਹੈ ਉਸ ਉੱਤੇ ਸ਼ਰਾਬ ਦੇ ਔਗਣਾਂ ਦੀ ਪਾਣ ਚੜੀ ਹੋਈ ਹੁੰਦੀ ਹੈ। ਉਸਦੇ ਜੀਵਨ ਵਿੱਚ ਸ਼ਰਾਬ ਦੀ ਰੰਗਤ ਇਤਨੀ ਚੜ੍ਹ ਜਾਂਦੀ ਹੈ ਕਿ ਉਹ ਖੁਦ ਸ਼ਰਾਬ ਦਾ ਮੁਜੱਸਮ ਬਣ ਜਾਂਦਾ ਹੈ। ਇਹੋ ਜਿਹਾ ਪੱਕਾ ਸ਼ਰਾਬੀ ਸ਼ਰਾਬ ਤੋਂ ਬਗੈਰ ਹੋਰ ਕੁਝ ਸੋਚ ਹੀ ਨਹੀਂ ਸਕਦਾ। ਉਸਦੀ ਹਾਲਤ ਭੁੱਖੇ ਨੂੰ ਬਾਤ ਪਾਈਏ ਟੁੱਕ ਵਾਲੀ ਬਣ ਜਾਂਦੀ ਹੈ ਅਤੇ ਜੇਕਰ ਉਹ ਰੀਸੋ ਰੀਸੀ ਕੋਈ ਹੋਰ ਕਰਮ ਕਰਦਾ ਵੀ ਹੈ ਤਾਂ ਉਸ ਉੱਤੇ ਸ਼ਰਾਬ ਦੀ ਗੂੜੀ ਰੰਗਤ ਚੜੀ ਹੁੰਦੀ ਹੈ ਜਾਂ ਮੋਹਰ ਲੱਗੀ ਹੁੰਦੀ ਹੈ। ਇਸ ਲਈ ਜਦ ਤੱਕ ਅਸੀਂ ਨੀਵੀਆਂ ਮਾਨਸਿਕ ਰੁਚੀਆਂ ਤੋਂ ਪਰਹੇਜ਼ ਨਹੀਂ ਕਰਦੇ ਉਦੋਂ ਤਾਈਂ ਬਾਵਜੂਦ ਇਤਨੇ ਕਰਮ ਧਰਮ ਪਾਠ ਪੂਜਾ ਆਦਿ ਕਰਦਿਆਂ ਹੋਇਆਂ ਵੀ ਸਾਡੀ ਸਰੀਰਕ ਮਾਨਸਿਕ ਅਤੇ ਧਾਰਮਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਆ ਸਕਦਾ। ਧਿਆਨ ਦੇਣਾ ਜੀ, ਕਿਤਨੀ ਸਖ਼ਤ ਚੇਤਾਵਨੀ ਹੈ ਕਿ ਜਿਤਨੇ ਮਰਜ਼ੀ ਅਸੀਂ ਕਰਮ ਧਰਮ ਕਰੀਏ, ਇੱਕ ਨਹੀਂ ਅਨੇਕ, ਅਤੇ ਕਿਤਨੇ ਮਰਜ਼ੀ ਪਾਠ ਪੂਜਾ ਵੀ ਕਰੀਏ, ਜਦ ਤੱਕ ਨੀਵੀਆਂ ਮਾਨਸਿਕ ਰੁਚੀਆਂ ਤੋਂ ਅਸੀਂ ਪਰਹੇਜ਼ ਨਹੀਂ ਕਰਦੇ ਉਹਨਾਂ ਚਿਰ ਸਾਡੀ ਧਾਰਮਿਕ ਸਰੀਰਕ ਅਤੇ ਮਾਨਸਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਆ ਸਕਦਾ। ਜਗ ਹੋਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਪਾਏ। ਮਲ ਹੋਮੈ ਧੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਾ ਆਏ। ਬਹੁ ਵਿਧ ਕਰਮ ਕਮਾਉਂਦੇ, ਦੂਣੀ ਮਲ ਲਾਗੀ ਆਏ। ਪੜੀਏ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਜੇ ਕਿਸੇ ਮਰੀਜ਼ ਨੂੰ ਮਿੱਠਾ ਖਾਣ ਦੀ ਆਦਤ ਪਈ ਹੋਵੇ ਤੇ ਵੈਦ ਮਿੱਠੇ ਤੋਂ ਪਰਹੇਜ਼ ਕਰਨ ਲਈ ਕਹੇ, ਪਰ ਮਿੱਠਾ ਖਾਣ ਦਾ ਆਦੀ ਮਰੀਜ਼ ਚੋਰੀ ਛਿਪੇ ਜਾਂ ਕਿਸੇ ਬਹਾਨੇ ਮਿੱਠਾ ਖਾਣ ਦਾ ਯਤਨ ਕਰਦਾ ਰਹੇ ਤਾਂ ਇਸ ਨਾਲ ਉਸਦੀ ਬਿਮਾਰੀ ਘਟਣ ਦੀ ਬਜਾਏ ਵਧਦੀ ਜਾਂਦੀ ਹੈ। ਭਾਵੇਂ ਡਾਕਟਰ ਨੂੰ ਪਤਾ ਨਾ ਲੱਗੇ, ਉਹ ਛੁਪਾ ਛੁਪਾ ਕੇ ਮਿੱਠਾ ਖਾਈ ਜਾਏ, ਮਰੀਜ਼ ਤਾਂ ਵਧੇ, ਉਹਦੀ ਜਿਹੜੀ ਮਰਜ਼ ਹੈ ਉਹ ਤੇ ਵਧਦੀ ਜਾਏਗੀ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਦੀ ਪੁਰਾਣੀ ਮਾਇਕੀ ਪ੍ਰਣਾਲੀ ਦੇ ਵੇਗ ਵਿੱਚ ਰੁੜੇ ਜਾ ਰਹੇ ਹਾਂ ਅਤੇ ਇਸ ਹਾਨੀਕਾਰਕ ਨਿਵਾਣ ਵਾਲੇ ਰੋੜ ਨੂੰ ਬਦਲਣ ਜਾਂ ਇਸ ਤੋਂ ਪਰਹੇਜ਼ ਕਰਨ ਦਾ ਸਾਨੂੰ ਚੇਤਾ ਹੀ ਨਹੀਂ ਆਉਂਦਾ। ਨਾ ਲੋੜ ਭਾਸਦੀ ਹੈ, ਸਾਹਸ ਹੀ ਨਹੀਂ ਆਉਂਦਾ, ਉਦੋਂ ਵੀ ਨਹੀਂ ਕਰਦੇ। ਇਸੇ ਕਰਕੇ ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਆਉਂਦੀ ਹੈ ਕਿ ਸਿਮਰਨ ਕਰਦਿਆਂ ਮਨ ਨਹੀਂ ਟਿਕਦਾ, ਕਿਉਂਕਿ ਪੁਰਾਣੀ ਮਾਨਸਿਕ ਰੋੜ ਵਿੱਚ ਰੁੜ ਕੇ ਰੋਜ਼ ਬਰੋਜ਼ ਹੋਰ ਗੰਦਾ ਕਰੀ ਜਾਂਦੇ ਹਾਂ ਮਨ ਨੂੰ ਅਤੇ ਗੰਦਗੀ ਨਾਲ ਤੇ ਖਿੰਡਦਾ ਹੈ, ਟਿਕੇ ਕਿੱਥੋਂ। ਸੋ ਨੀਵੀਆਂ ਰੁਚੀਆਂ ਜਾਂ ਔਗਣਾਂ ਤੋਂ ਪਰਹੇਜ਼ ਕਰਨ ਦੀ ਬਜਾਏ ਅਸੀਂ ਦੂਜਿਆਂ ਦੇ ਔਗਣਾਂ ਨੂੰ ਘੋਟ ਘੋਟ ਕੇ ਅਥਵਾ ਨਿੰਦਾ ਚੁਗਲੀ ਕਰਕੇ ਸਵਾਦ ਮਾਣਦੇ ਹਾਂ। ਇਸ ਤਰ੍ਹਾਂ ਲੋਕਾਂ ਦੇ ਔਗਣਾਂ ਦੇ ਛਿੱਦਰ ਫੋਲ ਫੋਲ ਕੇ ਉਸ ਦੀ ਬਦਬੂ ਨੂੰ ਸੁੰਘਦੇ ਅਤੇ ਮਾਣਦੇ ਹਾਂ, ਜਿਸ ਨਾਲ ਸਾਡਾ ਮਨ ਚਿਤ ਬੁੱਧੀ ਹੋਰ ਵੀ ਮਲੀਨ ਹੁੰਦੀ ਰਹਿੰਦੀ ਹੈ। ਇੱਥੇ ਹੀ ਬਸ ਨਹੀਂ, ਇਹਨਾਂ ਨੀਵੇਂ ਖਿਆਲਾਂ, ਮਲੀਨ ਸੋਚਣੀ, ਇਹ ਕਿਰਣਤ ਵਰਤਾਵੇ, ਰੋਸੇ ਗਿਲੇ, ਈਰਖਾ ਸਾੜੇ ਆਦਿ ਨੂੰ ਘੋਟ ਘੋਟ ਕੇ ਅਸੀਂ ਆਪਣੇ ਹਿਰਦੇ ਵਿੱਚ ਬੇਅੰਤ ਮਿਸਲਾਂ ਜਾਂ ਫਾਈਲਾਂ ਬਣਾਈ ਜਾਂਦੇ ਹਾਂ। ਜਦ ਕਿਸੇ ਦੇ ਯਾਦ ਆਉਣ ਨਾਲ ਉਸਦੀ ਮਿਸਲ ਖੁੱਲ੍ਹਦੀ ਹੈ ਤਾਂ ਉਸ ਵਿੱਚੋਂ ਐਸੀ ਜ਼ਹਿਰੀਲੀ ਆਵਾੜ ਨਿਕਲਦੀ ਹੈ ਕਿ ਸਾਡਾ ਤਨ ਮਨ ਕ੍ਰੋਧ ਅਤੇ ਨਫ਼ਰਤ ਨਾਲ ਸੜ ਬਲ ਜਾਂਦਾ ਹੈ। ਅਜਿਹੀਆਂ ਜ਼ਹਿਰੀਲੀਆਂ ਮੈਲ ਨਾਲ ਭਰੀਆਂ ਹੋਈਆਂ ਅਨੇਕਾਂ ਗੰਢਾਂ ਜਾਂ ਮਿਸਲਾਂ ਅਸੀਂ ਆਪਣੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਹਨ। ਕੈਸੇ ਦੁੱਖ ਦੀ ਗੱਲ ਹੈ ਕਿ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਰਸ ਅਤੇ ਚਾਉ ਭਰਨਾ ਸੀ, ਉੱਥੇ ਇਹੋ ਜਿਹੇ ਮਲੀਨ ਕਿਰਣਤ ਵਿਚਾਰਾਂ ਦੀ ਰੂੜੀ ਸਾਂਭ ਕੇ ਰੱਖੀ ਹੋਈ ਹੈ। ਸੋ ਇਹੋ ਜਿਹੇ ਮਲੀਨ ਭਾਵਨਾਵਾਂ ਨਾਲ ਭਰੇ ਹਿਰਦਿਆਂ ਵਿੱਚ ਨਿਰਮਲ ਨਾਮ ਜਾਂ ਸ਼ਬਦ ਕਿਵੇਂ ਵੱਸ ਸਕਦਾ ਹੈ। ਫਰੀਦਾ, ਲੋੜੈਂ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਡਾ ਲੋੜੈ ਪਟ, ਪੈਂਦਾ ਲੋੜੈ ਪਟ, ਮਨ ਮੈਲੇ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ, ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਭੇਖ ਦਿਖਾਵੈ ਸੱਚ ਨਾ ਕਮਾਵੈ, ਕਹਿ ਤੋਂ ਮੈਲੀ ਨਿਕਟ ਨਾ ਆਵੇ। ਐਸਾ ਮਨਮੁਖੀ ਜੀਵਨ ਸਰਪ ਦੀ ਨਿਆਈ ਹੁੰਦਾ ਹੈ, ਕਿਉਂਕਿ ਉਹ ਦਿਨ ਰਾਤ ਸਰਪ ਵਾਂਗ ਆਪਣੀ ਅੰਦਰਲੀ ਜ਼ਹਿਰ ਨਾਲ ਆਪ ਹੀ ਸੜਦੇ ਬਲਦੇ ਕੁਲਜਦੇ ਰਹਿੰਦੇ ਹਨ ਅਤੇ ਜੋ ਕੋਈ ਵੀ ਉਹਨਾਂ ਦੇ ਨੇੜੇ ਜਾਵੇ ਉਸਨੂੰ ਵੀ ਆਪਣੇ ਜ਼ਹਿਰ ਨਾਲ ਸਾੜ ਸੁੱਟਦੇ ਹਨ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਇਸ ਤਰ੍ਹਾਂ ਆਪਣੇ ਆਪ ਨੂੰ ਉੱਤਮ ਭਲਾ ਭਲੇਰਾ ਤੇ ਅਪੁੱਲ ਸਮਝਣਾ ਤੇ ਦੂਜਿਆਂ ਨੂੰ ਨੀਵਾਂ ਤੇ ਬੁਰਾ ਸਮਝ ਕੇ ਨੱਕ ਚਾੜਨਾ ਤੇ ਔਗਣ ਛਾਂਟਣੇ ਸਾਡੀ ਹਉਮੈ ਦੀ ਨਿਰੀ ਪੂਰੀ ਟਿੜਤਾਈ ਹੈ। ਇਸ ਦੇ ਉਲਟ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੈ ਸੋ। ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਸ ਮਾਨਸਿਕ ਪਰਹੇਜ਼ ਦਾ ਇੱਕੋ ਇੱਕ ਸੌਖਾ ਤੇ ਕਾਰਗਰ ਤਰੀਕਾ ਇਹ ਹੈ ਕਿ ਜਦ ਵੀ ਸਾਡੇ ਅੰਦਰ ਕਿਸੇ ਦੇ ਖਿਲਾਫ ਕੋਈ ਨੀਵਾਂ ਭੈੜਾ ਖਿਆਲ ਆਵੇ ਤਾਂ ਉਸਨੂੰ ਫੌਰਨ ਚੱਲ ਹੋ ਕੋਈ ਨਾ, ਫਿਰ ਕੀ ਹੋਇਆ, ਜਾਣ ਦੇ, ਛੱਡ ਪਰੇ ਕਹਿ ਕੇ ਉਸੇ ਵੇਲੇ ਤਿਆਗ ਦਿੱਤਾ ਜਾਵੇ। ਸੋ ਐਸਾ ਉੱਤਮ ਵਰਤਾਰਾ ਦੈਵੀ ਗੁਣ ਖਿਮਾ ਤੋਂ ਉਪਜ ਸਕਦਾ ਹੈ, ਪਰ ਅਸੀਂ ਇਸ ਗੁਣ ਤੋਂ ਉੱਕਾ ਹੀ ਅਣਜਾਣ ਹਾਂ, ਜਿਵੇਂ ਖਿਮਾ ਦਾ ਇਹ ਉਪਦੇਸ਼ ਕਿਸੇ ਹੋਰ ਲਈ ਉਚਾਰਿਆ ਗਿਆ ਹੋਵੇ। ਇੱਟ ਦਾ ਜਵਾਬ ਪੱਥਰ ਨਾਲ ਦੇਣਾ ਅਸੀਂ ਆਪਣਾ ਫਰਜ਼ ਸਮਝਦੇ ਹਾਂ ਤੇ ਸਹਿਜੇ ਸਹਿਜੇ ਇਹ ਸਾਡਾ ਸੁਭਾਅ ਬਣ ਜਾਂਦਾ ਹੈ, ਜਿਸ ਕਾਰਨ ਸੰਸਾਰ ਵਿੱਚ ਵੈਰ ਵਿਰੋਧ, ਨਫ਼ਰਤ, ਖਿੱਚੋ ਤਾਣ ਤੇ ਲੜਾਈਆਂ ਝਗੜੇ ਵੱਧ ਰਹੇ ਹਨ। ਆਦਿ ਤੋਂ ਹੀ ਗੁਰੂਆਂ, ਅਵਤਾਰਾਂ, ਪੀਰਾਂ, ਪੈਗੰਬਰਾਂ ਨੇ ਇਨਸਾਨ ਨੂੰ ਦੂਜਿਆਂ ਦੇ ਔਗਣਾਂ ਨੂੰ ਅਣਡਿੱਠ ਕਰਨ ਅਥਵਾ ਖਿਮਾ ਕਰਨ ਦੀ ਪ੍ਰੇਰਨਾ ਕੀਤੀ ਹੈ। ਕਿਸੇ ਨੇ 3 ਵਾਰੀ, ਕਿਸੇ ਨੇ 7 ਵਾਰੀ ਤੇ ਕਿਸੇ ਨੇ 70 ਵਾਰੀ ਮਾਫ਼ ਕਰਨ ਦਾ ਉਪਦੇਸ਼ ਦਿੱਤਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਇਨਸਾਨ ਤਾਂ ਸਦਾ ਭੁੱਲਣਹਾਰ ਹੈ। ਲੇਖ ਹੈ, ਕਤੈ ਨਾ ਛੂਟੀਐ ਖਿੰਨ ਖਿੰਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬੱਚੇ ਅਨੇਕਾਂ ਗਲਤੀਆਂ ਕਰਦੇ ਹਨ, ਪਰ ਮਾਂ ਆਪਣੇ ਮਾਂ ਪਿਆਰ ਵਿੱਚ ਬੱਚੇ ਦੇ ਸਾਰੇ ਔਗਣਾਂ ਨੂੰ ਅਣਡਿੱਠ ਕਰਕੇ ਬੱਚੇ ਨਾਲ ਪਿਆਰ ਕਰਦੀ ਹੈ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਬੱਚੇ ਹਾਂ ਅਤੇ ਇਲਾਹੀ ਮਾਂ ਬਾਪ ਦੇ ਨਾਤੇ ਪਰਮੇਸ਼ੁਰ ਵੀ ਆਪਣੇ ਬਿਰਦ ਅਨੁਸਾਰ ਸਾਡੀਆਂ ਗਲਤੀਆਂ ਜਾਂ ਔਗਣ ਨਹੀਂ ਚਿਤਾਰਦਾ ਤੇ ਸਦਾ ਖਿਮਾ ਕਰਦਾ ਰਹਿੰਦਾ ਹੈ। ਜੇਕਰ ਅਕਾਲ ਪੁਰਖ ਸਾਡੇ ਸਾਰੇ ਔਗਣਾਂ ਜਾਂ ਪਾਪਾਂ ਨੂੰ ਚਿਤਾਰੇ ਅਥਵਾ ਸਾਡੇ ਸਾਰੇ ਕਰਮਾਂ ਦਾ ਲੇਖਾ ਕਰੇ ਤਾਂ ਮਾਇਕੀ ਨਰਕ ਵਿੱਚੋਂ ਸਾਡੀ ਕਲਿਆਣ ਕਦਾਚਿਤ ਨਹੀਂ ਹੋ ਸਕਦੀ, ਕਿਉਂਕਿ ਕੋਈ ਅੰਤ ਹੀ ਨਹੀਂ ਸਾਡੇ ਪਾਪਾਂ ਦਾ। ਪਰ ਜਿੱਥੇ ਪਰਮੇਸ਼ੁਰ ਖੁਦ ਸਦਬਖਸ਼ਿੰਦ, ਸਦਾ ਮਿਹਰਬਾਨਾ ਹੈ, ਉੱਥੇ ਸਾਨੂੰ ਇਨਸਾਨਾਂ ਨੂੰ ਵੀ ਹੇਠ ਲਿਖੇ ਦੈਵੀ ਗੁਣ ਗ੍ਰਹਿਣ ਕਰਨ ਦੀ ਤਾਕੀਦ ਕੀਤੀ ਗਈ ਹੈ, ਜੋ ਸਿਮਰਨ ਕਰਨ ਵਿੱਚ ਸਹਾਈ ਹੁੰਦੇ ਹਨ। ਰੋਸ ਨਾ ਕਾਹੂੰ ਸੰਗ ਕਰੋ ਆਪਣ ਆਪ ਵਿਚਾਰ, ਪਰ ਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੇ, ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗੁਣ ਚਲੀਏ। ਦਇਆ ਛਿਮਾ ਤਨ ਪ੍ਰੀਤ, ਨਾ ਕੋ ਬੈਰੀ ਨਹੀਂ ਬੇਗਾਨਾ, ਚੱਲਣ ਜਾਣ ਜੁਗਤ ਮਹਿਮਾਨਾ, ਦੇਖ ਕੇ ਅਣਡਿੱਠ ਕਰਨਾ, ਅਲਪ ਆਹਾਰ ਸੁਲਭ ਸੀ ਨਿੰਦਰਾ, ਥੋੜ੍ਹਾ ਬੋਲਣਾ ਤੇ ਅਲਿਪਤ ਰਹਿਣਾ। ਹਾਂਜੀ, ਜੇ ਇਹ ਗੁਣ ਰੋਜ਼ਮਰ੍ਹਾ ਦੇ ਜੀਵਨ ਵਿੱਚ ਅਸੀਂ ਅਪਣਾਵਾਂਗੇ ਤਾਂ ਸਿਮਰਨ ਕਰਨ ਵਿੱਚ ਇਹ ਗੁਣ ਸਹਾਇਕ ਹੁੰਦੇ ਹਨ। ਰੋਸ ਨਾ ਕਾਹੂੰ ਸੰਗ ਕਰੋ ਆਪਣ ਆਪ ਵਿਚਾਰ, ਜਾਂ ਕਿਸੇ ਦੇ ਔਗੁਣ ਦੇਖ ਲਏ, ਦੇਖ ਕੇ ਅਣਡਿੱਠ ਕੀਤਾ, ਮੱਲੋ ਮੱਲੇ ਕਿਸੇ ਦੀ ਨਿੰਦਿਆ ਸਾਡੇ ਕੰਨੇ ਪੈਂਦੀ, ਆਪਣਾ ਆਪਾ ਹਟਾ ਲਿਆ, ਮਨ ਹਟਾ ਲਿਆ, ਗੁਣਾਂ ਨਾਲ ਸਾਂਝ ਕਰਨੀ, ਔਗੁਣਾਂ ਨੂੰ ਛੱਡਣਾ। ਸੋ ਇਹ ਜਿਤਨੇ ਵੀ ਦੱਸੇ ਹਨ ਇਹਨਾਂ ਨੂੰ ਜੇ ਆਪਣੇ ਜੀਵਨ ਵਿੱਚ ਅਸੀਂ ਢਾਲਾਂਗੇ ਗੁਣਾਂ ਨੂੰ, ਤਾਂ ਸਿਮਰਨ ਕਰਨ ਵਿੱਚ ਇਹ ਗੁਣ ਸਹਾਇਕ ਹੁੰਦੇ ਹਨ। ਪਰ ਸੰਸਾਰ ਦੇ ਵਰਤ ਵਰਤਾਰੇ ਵੱਲ ਨਿਗਾਹ ਮਾਰੀਏ ਤਾਂ ਨਿੱਤ ਦੇ ਜੀਵਨ ਤੋਂ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ ਕਿ ਸੰਸਾਰ ਵਿੱਚ ਲੈ ਕੇ ਖੁਸ਼ ਹੋਣ ਵਾਲੇ ਸਾਰੇ, ਪਰ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਕੋਈ ਵਿਰਲਾ, ਕਥਨੀ ਵਾਲੇ ਗਿਆਨੀ ਸਾਰੇ, ਪਰ ਕਮਾਉਣ ਵਾਲਾ ਕੋਈ ਵਿਰਲਾ, ਜਗ ਗਿਆਨੀ ਵਿਰਲਾ ਆਚਾਰੀ, ਖਾਣ ਵਾਲੇ ਸਾਰੇ ਪਰ ਖਵਾਉਣ ਵਾਲਾ ਕੋਈ ਵਿਰਲਾ, ਪਰ ਔਗਣ ਤੱਕਣ ਵਾਲੇ ਸਾਰੇ, ਪਰ ਆਪਣੇ ਔਗਣਾਂ ਵੱਲ ਨਿਗਾਹ ਮਾਰਨ ਵਾਲਾ ਕੋਈ ਵਿਰਲਾ, ਲੋਕਾਂ ਦੇ ਔਗਣਾਂ ਦੀ ਚਰਚਾ ਕਰਨ ਵਾਲੇ ਸਾਰੇ, ਪਰ ਦੇਖ ਕੇ ਅਣਡਿੱਠ ਤੇ ਸੁਣ ਕੇ ਅਣਸੁਣਾ ਕਰਨ ਵਾਲਾ ਕੋਈ ਵਿਰਲਾ, ਕੌੜਾ ਤੇ ਫਿੱਕਾ ਬੋਲਣ ਵਾਲੇ ਸਾਰੇ, ਪਰ ਮਿੱਠਾ ਬੋਲਣ ਵਾਲਾ ਕੋਈ ਵਿਰਲਾ, ਨਿੰਦਾ ਕਰਨ ਵਾਲੇ ਸਾਰੇ, ਪਰ ਆਪਣੀ ਨਿੰਦਾ ਸੁਣ ਕੇ ਖੁਸ਼ ਹੋਣ ਵਾਲਾ ਕੋਈ ਵਿਰਲਾ, ਬੁਰਾ ਕਰਨ ਵਾਲੇ ਬਹੁਤ, ਪਰ ਬੁਰੇ ਨਾਲ ਭਲਾ ਕਰਨ ਵਾਲਾ ਕੋਈ ਵਿਰਲਾ, ਲੋਕਾਂ ਨਾਲ ਰੋਸੇ ਗਿੱਲੇ ਕਰਨ ਵਾਲੇ ਸਾਰੇ, ਪਰ ਰੋਸ ਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਵਾਲਾ ਕੋਈ ਵਿਰਲਾ। ਈਰਖਾ ਦੁਐਤ ਦੀਆਂ ਗੰਢਾਂ ਮੰਨਣ ਵਾਲੇ ਸਾਰੇ, ਪਰ ਕਾ ਬੁਰਾ ਨਾ ਰੱਖੋ ਚੀਤ ਵਾਲਾ ਕੋਈ ਵਿਰਲਾ। ਡੰਡੀ ਮਾਰਨ ਵਾਲੇ ਬਹੁਤੇ, ਬੇਈਮਾਨੀ ਕਰਨ ਵਾਲੇ, ਦੂਜਿਆਂ ਨੂੰ ਧੋਖਾ ਦੇਣ ਵਾਲੇ, ਪਰ ਪੂਰਾ ਤੋਲਣ ਵਾਲਾ ਕੋਈ ਵਿਰਲਾ। ਡੰਗ ਟਪਾਉ ਬਹੁਤੇ, ਪਰ ਫਰਜ਼ ਜਾਂ ਡਿਊਟੀ ਨਿਭਾਉਣ ਵਾਲਾ ਕੋਈ ਵਿਰਲਾ। ਅੱਗ ਲਾਉਣ ਵਾਲੇ ਸਾਰੇ, ਬੁਝਾਉਣ ਵਾਲਾ ਕੋਈ ਵਿਰਲਾ। ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ, ਪਰ ਜੋੜਨ ਵਾਲਾ ਕੋਈ ਵਿਰਲਾ। ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਸਾਰੇ, ਪਰ ਮੁਰਝਾਇਆਂ ਨੂੰ ਖਿਡਾਉਣ ਵਾਲਾ ਕੋਈ ਵਿਰਲਾ। ਗੱਲ ਕੀ ਹਰ ਪਾਸੇ ਨੀਵੀਆਂ ਮਾਇਕੀ ਰੁਚੀਆਂ ਜਾਂ ਔਗਣਾਂ ਦੀ ਭਰਮਾਰ ਹੈ। ਮਨ ਬਚ ਕਰਮ ਕਰਕੇ ਅਸੀਂ ਦਿਨ ਰਾਤ ਕੂੜ ਫਿਰੇ ਪ੍ਰਧਾਨ ਵੇ ਲਾਲੋ ਵਾਲਾ ਜੀਵਨ ਜੀ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪੇ ਤੇ ਲੋਕਾਂ ਨਾਲ ਧੋਖਾ ਕਰ ਸਕਦੇ ਹਾਂ, ਪਰ ਧਰਮ ਰਾਜ ਦੇ ਚੀਰੇ ਤੋਂ ਨਹੀਂ ਬਚ ਸਕਦੇ। ਹੋਮੇ ਦੀ ਇਸ ਢਿੱਠਤਾਈ ਦਾ ਸਦਕਾ ਅਸੀਂ ਲੋਕ ਪਰਲੋਕ ਦੋਵੇਂ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਮੁੜ ਮੁੜ ਕੇ ਖੁਆਰ ਆਉਂਦੇ ਹਾਂ। ਹਾਂਜੀ, ਇਹ ਹੋਮੇ ਹੀ ਤਾਂ ਹੈ ਜਿਹੜੇ ਗੁਰਬਾਣੀ ਦੇ ਉਪਦੇਸ਼ਾਂ ਤੋਂ ਸਾਨੂੰ ਟਿਕਣ ਨਹੀਂ ਦਿੰਦੀ। ਅਸੀਂ ਪੜ੍ਹਦੇ ਹਾਂ, ਬੇਈਮਾਨੀ ਨਹੀਂ ਕਰਨੀ, ਪੜ੍ਹ ਸੁਣ ਕੇ ਕਰਦੇ ਹਾਂ, ਝੂਠ ਨਹੀਂ ਬੋਲਣਾ ਬੋਲਦੇ ਹਾਂ, ਰੋਸੇ ਗਿਲੇ ਜਾਂ ਈਰਖਾ ਦੁਐਤ ਨਹੀਂ ਕਰਨੀ ਕਰਦੇ ਹਾਂ। ਇਹ ਕਿਸ ਕਰਕੇ? ਹੋਮੇ ਦੀ ਢਿੱਠਤਾਈ ਕਰਕੇ। ਸੋ ਹੋਮੇ ਦੀ ਢਿੱਠਤਾਈ ਕਰਕੇ ਹੀ ਇਸ ਅਸੀਂ ਲੋਕ ਪਰਲੋਕ ਦੋਵੇਂ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਮੁੜ ਮੁੜ ਕੇ ਖੁਆਰ ਆਉਂਦੇ ਹਾਂ। ਅਸੀਂ ਆਪਣੇ ਬੇਅੰਤ ਔਗਣਾਂ ਦੀ ਮੁਆਫ਼ੀ ਲਈ ਤਾਂ ਰੋਜ਼ ਅਰਦਾਸਾਂ ਕਰਦੇ ਹਾਂ, ਪਰ ਦੂਜਿਆਂ ਦੇ ਔਗਣਾਂ ਨੂੰ ਇੱਕ ਵਾਰੀ ਵੀ ਮਾਫ਼ ਕਰਨ ਜਾਂ ਭੁਲਾਵਣ ਲਈ ਤਿਆਰ ਨਹੀਂ। ਅਸੀਂ ਆਪੋ ਬਣੇ ਜੱਜ, ਲੋਕਾਂ ਦੇ ਔਗਣਾਂ ਬਾਬਤ ਫੈਸਲਾ ਕਰਨ ਅਥਵਾ ਫਤਵਾ ਲਾਉਣ ਲਈ ਤਤਪਰ ਰਹਿੰਦੇ ਹਾਂ, ਤਿਆਰ ਬਰ ਤਿਆਰ। ਪਰ ਜਦ ਕੋਈ ਸਾਡੇ ਔਗਣ ਜ਼ਾਹਰ ਕਰਦਾ ਹੈ ਤਾਂ ਅਸੀਂ ਘਬਰਾਉਂਦੇ ਹਾਂ ਜਾਂ ਰੋਸ ਕਰਦੇ ਹਾਂ। ਸੋ ਕਾਇਨਾਤ ਵਿੱਚ ਹਰ ਇੱਕ ਚੀਜ਼ ਬਦਲ ਰਹੀ ਹੈ, ਸਿਰਫ ਅਕਾਲ ਪੁਰਖ ਅਤੇ ਉਸਦਾ ਨਾਮ ਹੀ ਅਟਲ ਹੈ। ਐਸੀ ਬਦਲਵੀਂ ਦੁਨੀਆਂ ਵਿੱਚ ਹਰ ਇੱਕ ਜੀਵ ਆਪੋ ਆਪਣੀ ਸੰਗਤ ਅਤੇ ਵਾਤਾਵਰਣ ਅਨੁਸਾਰ ਬਦਲ ਰਿਹਾ ਹੈ। ਜੋ ਜੀਵ ਅੱਜ ਮਨਮੁੱਖ ਹੈ ਉਹ ਉੱਤਮ ਸੰਗਤ ਦੁਆਰਾ ਸਹਿਜੇ ਸਹਿਜੇ ਗੁਰਮੁਖ ਬਣ ਸਕਦਾ ਹੈ। ਇਸ ਦੇ ਉਲਟ ਮਾੜੀ ਸੰਗਤ ਅਥਵਾ ਕੁਸੰਗਤ ਦੁਆਰਾ ਜੀਵ ਗੁਰਮੁਖ ਅਵਸਥਾ ਤੋਂ ਨੀਵੇਂ ਮਾਨਸਿਕ ਮੰਡਲ ਵੱਲ ਰਿਸਕ ਸਕਦਾ ਹੈ। ਇਸ ਲਈ ਨੀਵੀਆਂ ਰੁਚੀਆਂ ਅਥਵਾ ਕੁਸੰਗਤ ਤੋਂ ਬਚਣਾ ਜਾਂ ਪਰਹੇਜ਼ ਕਰਨਾ ਜ਼ਰੂਰੀ ਹੈ। ਧਿਆਨ ਦੇਣਾ ਜੀ, ਕੁਸੰਗਤ ਤਾਂ ਇਤਨੀ ਪ੍ਰਬਲ ਮਾਇਆ ਹੈ ਜਿਹੜੀ ਸਿਰਫ ਸਾਡੀ ਸਿਮਰਨ ਦੀ ਰੁਚੀ ਨੂੰ ਹੀ ਨਹੀਂ ਮਾਰਦੀ, ਬਲਕਿ ਇਹ ਤਾਂ ਗੁਰਮੁਖ ਅਵਸਥਾ ਤੋਂ ਬੰਦੇ ਨੂੰ ਹੇਠਾਂ ਖਿੱਚਦੀ ਹੈ ਰਸਾਤਲ ਵੱਲ। ਸੋ ਕਿਤਨਾ ਜ਼ਰੂਰੀ ਹੈ ਕਿ ਮਾਨਸਿਕ ਰੁਚੀਆਂ, ਨੀਵੀਆਂ ਰੁਚੀਆਂ ਅਤੇ ਕੁਸੰਗਤ ਤੋਂ ਬਚਣਾ ਜਾਂ ਪਰਹੇਜ਼ ਕਰਨਾ। ਸੋ ਨੀਵੀਂ ਸੰਗਤ ਅਥਵਾ ਕੁਸੰਗਤ ਦੇ ਅਸਰ ਤੋਂ ਬਚਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਸਹਾਇਕ ਹੋ ਸਕਦੀ ਹੈ। ਜਿਸ ਤਰ੍ਹਾਂ ਸੂਰਜ ਵੱਲ ਪਿੱਠ ਕੀਤੀਆਂ ਸੂਰਜ ਦੀਆਂ ਬਰਕਤਾਂ ਤੋਂ ਵਾਂਝੇ ਹੋ ਜਾਈਦਾ ਹੈ ਅਤੇ ਅਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ, ਇਸ ਦੇ ਉਲਟ ਸੂਰਜ ਵੱਲ ਮੂੰਹ ਕਰਨ ਨਾਲ ਸੂਰਜ ਦੇ ਅਨੇਕਾਂ ਗੁਣ, ਰੋਸ਼ਨੀ, ਨਿੱਘ, ਜੀਵਨ, ਖੇੜਾ ਆਦਿ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ ਅਤੇ ਹਨੇਰੇ ਵੱਲ ਆਪਣੇ ਆਪ ਪਿੱਠ ਹੋ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਤੋਂ ਨੀਵੀਆਂ ਮਾਇਕੀ ਰੁਚੀਆਂ ਜਾਂ ਕੁਸੰਗਤ ਦੀ ਮੈਲ ਲੈਂਦੀ ਹੈ ਅਤੇ ਹਿਰਦੇ ਵਿੱਚ ਸਿਮਰਨ ਕਰਨ ਦੀ ਰੁਚੀ, ਚਾਓ ਅਤੇ ਉਤਸ਼ਾਹ ਉਪਜਦਾ ਹੈ। ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮੁਖ ਛੁੱਟ ਗਈ ਪਾਰ ਬ੍ਰਹਮ ਵਸੈ ਚੀਤ। ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ, ਪ੍ਰਭ ਸੇਤੀ ਰੰਗਰਾ ਤਿਆ ਤਾਂ ਤੇ ਗਰਭ ਨ ਗ੍ਰਸਨਾ। ਧਿਆਨ ਦੇਣਾ ਜੀ, ਸ਼ੁਰੂ ਤੋਂ ਅਸੀਂ ਪੜ੍ਹਿਆ ਕਿ ਜਿਹੜੀ ਕੁਸੰਗਤ ਵਿੱਚ ਅਸੀਂ ਗਲਤਾਨ ਆਉਂਦੇ ਹਾਂ, ਪਰਹੇਜ਼ ਨਹੀਂ ਕਰਦੇ, ਸਾਡੀ ਸਿਮਰਨ ਦੀ ਰੁਚੀ ਮਰ ਜਾਂਦੀ ਹੈ। ਇਹ ਕੁਸੰਗਤ ਦੀ ਜਿਹੜੀ ਮੈਲ ਸਾਡੇ ਅੰਦਰ ਇਕੱਠੀ ਹੋਈ ਹੈ, ਜਦੋਂ ਅਸੀਂ ਸਾਧ ਸੰਗਤ ਵਿੱਚ ਆਉਂਦੇ ਹਾਂ ਉੱਥੋਂ ਦੇ ਦਾਮਨਿਕ ਪ੍ਰਭਾਵ ਨਾਲ ਇਹ ਮੈਲ ਉਤਰਦੀ ਹੈ ਅਤੇ ਫਿਰ ਸਿਮਰਨ ਵਾਸਤੇ ਰੁਚੀ ਉਤਸ਼ਾਹ ਉਪਜਦਾ ਹੈ। ਪਰ ਜਿਹੜਾ ਜਗਿਆਸੂ ਇਸ ਉਤਸ਼ਾਹ ਤੋਂ ਲਾਭ ਉਠਾਉਂਦਾ ਹੈ, ਇਸ ਨੂੰ ਐਵੇਂ ਨਹੀਂ ਗਵਾ ਦਿੰਦਾ, ਭਾਵ ਇਹ ਕਿ ਜਦੋਂ ਉਤਸ਼ਾਹ ਜਾਂ ਰੁਚੀ ਉਪਜੀ ਸਾਧ ਸੰਗਤ ਵਿੱਚ ਕੁਝ ਮੈਲ ਉਤਰੀ ਤਾਂ ਉਸਨੂੰ ਦ੍ਰਿੜ ਕਰਕੇ ਫੜ ਕੇ ਸਿਮਰਨ ਸ਼ੁਰੂ ਕਰ ਦਿੰਦਾ ਹੈ ਤਾਂ ਸਾਧ ਸੰਗਤ ਤੇ ਸਿਮਰਨ ਕਰਦਿਆਂ ਸਹਿਜੇ ਹੀ ਦੈਵੀ ਗੁਣ ਮਨ ਵਿੱਚ ਪ੍ਰਵੇਸ਼ ਹੁੰਦੇ ਜਾਂਦੇ ਹਨ ਅਤੇ ਸਾਡਾ ਜੀਵਨ ਬਦਲਦਾ ਜਾਂਦਾ ਹੈ ਅਤੇ ਨੀਵੇਂ ਮਾਨਸਿਕ ਔਗੁਣਾਂ ਤੋਂ ਪਰਹੇਜ਼ ਆਉਂਦਾ ਜਾਂਦਾ ਹੈ। ਹਾਂਜੀ, ਕੁਛ ਮੈਲ ਉਤਰੀ, ਸਿਮਰਨ ਵਿੱਚ ਉਤਸ਼ਾਹ ਪੈਦਾ ਹੋਇਆ, ਜਦੋਂ ਉਤਸ਼ਾਹ ਨਾਲ ਸਿਮਰਨ ਕੀਤਾ ਫਿਰ ਆਪਣੇ ਆਪ ਪਰਹੇਜ਼ ਆਉਂਦਾ ਹੈ। ਪਹਿਲੇ ਤਾਂ ਉਦਮ ਹੈ ਥੋੜ੍ਹਾ, ਬਾਅਦ ਵਿੱਚ ਫਿਰ ਮਨ ਇਤਨਾ ਮਜ਼ਬੂਤ ਹੋ ਜਾਂਦਾ ਹੈ ਕਿ ਔਗੁਣ ਉਸਨੂੰ ਪਾਉਂਦੇ ਨੇ ਅਤੇ ਗੁਰੂ ਦੀ ਕਿਰਪਾ ਦੁਆਰਾ ਫਿਰ ਸਾਡਾ ਮਨਮੁਖ ਜੀਵਨ ਬਦਲ ਕੇ ਗੁਰਮੁਖ ਜੀਵਨ ਬਣ ਜਾਂਦਾ ਹੈ। ਐਸੇ ਗੁਰਮੁਖ ਜੀਵਨ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਸੇ ਗੁਰਸਿੱਖ ਧੰਨ ਧੰਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ, ਜੋ ਗੁਰ ਕੈ ਪਾਣੈ ਗੁਰਸਿੱਖ ਚਲਿਆ, ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਹਾਂਜੀ, ਗੁਰੂ ਨੂੰ ਕਿਹੜਾ ਗੁਰਸਿੱਖ ਚੰਗਾ ਲੱਗਦਾ ਹੈ? ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਸੋ ਇੱਕ ਪਾਸੇ ਆਤਮਕ ਮੰਡਲ ਹੈ ਜਿਸ ਵਿੱਚ ਸੱਚ, ਹੁਕਮ, ਨਾਮ, ਪਿਆਰ, ਨਿਰਮਲਤਾ, ਸੰਤੋਖ, ਦਇਆ, ਧੀਰਜ, ਖਿਮਾ, ਸੇਵਾ ਭਾਵ, ਮੈਤਰੀ ਭਾਵ, ਸ਼ਰਧਾ ਭਾਵਨੀ, ਨਿਮਰਤਾ, ਸ਼ਾਂਤੀ ਆਦਿ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਜੇ ਪਾਸੇ ਮਾਇਕੀ ਮੰਡਲ ਵਿੱਚ ਅਗਿਆਨਤਾ, ਭਰਮ, ਸ਼ੱਕ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਡਰ, ਖੁਦਗਰਜ਼ੀ, ਈਰਖਾ, ਦਵੈਤ, ਦੁੱਖ, ਕਲੇਸ਼ ਆਦਿ ਔਗੁਣਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲੀ ਪੁਰਾਣੀ ਜੀਵਨ ਰੋਡ ਦੇ ਹਰ ਪੱਖ ਜਿਵੇਂ ਖਿਆਲ, ਚਿਤਵਨੀ, ਨਿਸ਼ਚਾ, ਜੀਵਨ ਸੇਧ, ਰੁਚੀਆਂ, ਗਿਆਨ, ਕਰਮ, ਸੁਭਾਵ, ਮਨੋਰੰਜਨ ਆਦਿ ਬਦਲਣੇ ਪੈਣਗੇ। ਸੋ ਜੀਵਨ ਵਿੱਚ ਇਹ ਮਹੱਤਵਪੂਰਨ ਤਬਦੀਲੀ ਲਿਆਉਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਇੱਕੋ ਇੱਕ ਕਾਰਗਰ ਸਾਧਨ ਦੱਸਿਆ ਗਿਆ ਹੈ। ਜਿਉਂ ਜਿਉਂ ਅਸੀਂ ਸਤਸੰਗਤ ਕਰਾਂਗੇ ਸਾਡੇ ਜੀਵਨ ਦਾ ਰੁੱਖ ਬਦਲੇਗਾ। ਧਿਆਨ ਦੇਣਾ ਜੀ, ਸਾਧ ਸੰਗਤ ਅਸੀਂ ਕਰਨੀ ਹੈ, ਪਰ ਇੱਥੇ ਆ ਕੇ ਇਸ ਭਾਵਨਾ ਨਾਲ ਕਿ ਆਪਣੇ ਜੀਵਨ ਵਿੱਚ ਅਸੀਂ ਤਬਦੀਲੀ ਲਿਆਉਣੀ ਹੈ, ਇਸ ਲਈ ਦ੍ਰਿੜਤਾ ਨਾਲ ਉੱਦਮ ਕਰਨਾ ਹੈ। ਉਹ ਕੀ ਕਿ ਆਪਣੇ ਖਿਆਲਾਤ ਨੂੰ ਬਦਲਣੇ ਹਨ। ਜੇ ਪਹਿਲੇ ਈਰਖਾ, ਦਵੈਤ ਜਾਂ ਵੈਰ ਵਿਰੋਧ ਦੇ ਖਿਆਲ ਉਪਜਦੇ ਹਨ, ਵਾਸ਼ਨਾਵਾਂ ਦੇ ਉਪਜਦੇ ਹਨ, ਉੱਥੇ ਸੋਹਣੇ ਦੈਵੀ ਖਿਆਲ ਉਪਜਾਉਣੇ ਹਨ। ਇਸੇ ਤਰ੍ਹਾਂ ਆਪਣੀ ਜੀਵਨ ਸੇਧ ਬਦਲਣੀ ਹੈ, ਆਪਣੀਆਂ ਰੁਚੀਆਂ ਬਦਲਣੀਆਂ ਹਨ। ਜੇ ਸਿਨੇਮਾ, TV ਦੇਖਣ ਦੀ ਆਦਤ ਹੈ, ਗੁਰਬਾਣੀ ਪੜ੍ਹਨ ਦੀ ਆਦਤ ਪਾਉਣੀ ਹੈ, ਆਪਣੇ ਸੁਭਾਵ, ਮਨੋਰੰਜਨ ਆਦਿ ਸਭ ਕੁਝ ਬਦਲਣੇ ਹਨ। ਜੇ ਇਸ ਭਾਵਨਾ ਨਾਲ ਆ ਕੇ ਅਸੀਂ ਸੰਗਤ ਕਰਾਂਗੇ, ਨਾਲ ਉੱਦਮ ਕਰਾਂਗੇ, ਤਾਂ ਸਾਡੇ ਜੀਵਨ ਦਾ ਰੁੱਖ ਬਦਲੇਗਾ, ਸਾਡੇ ਮਨ ਵਚ ਕਰਮਾਂ ਵਿੱਚ ਤਬਦੀਲੀ ਆਵੇਗੀ। ਸੋ ਅਜਿਹੀਆਂ ਆਤਮਕ ਉਡਾਰੀਆਂ ਲਾਉਣ ਲਈ ਕਬੀਰ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਈ ਵਾਂਗ, ਕੋਰੇ ਹੋਣਾ ਵੀ ਜ਼ਰੂਰੀ ਹੈ। ਜਿੱਥੇ ਅਸੀਂ ਆਪਣੀ ਜੀਵਨ ਸੇਧ ਬਦਲਣੀ ਹੈ, ਆਪਣੇ ਖਿਆਲਾਤ ਕਰਮਾਂ ਨੂੰ ਬਦਲਣਾ ਹੈ, ਅਤੇ ਜਿੱਥੇ ਅਸੀਂ ਦੈਵੀ ਗੁਣ ਗ੍ਰਹਿਣ ਕਰਨੇ ਹਨ, ਪਿੱਛੇ ਜਿਹੜੇ ਪੜ੍ਹੇ, ਪਰ ਕਾ ਬੁਰਾ ਨਾ ਰਾਖੋ ਚੀਤ, ਦੇਖ ਕੇ ਅਣ ਡਿੱਠ, ਸੁਣ ਕੇ ਅਣ ਸੁਣਾ ਕਰਨਾ, ਉੱਥੇ ਤੀਸਰੀ ਗੱਲ ਅਲਿਪਤ ਵੀ ਰਹਿਣਾ ਹੈ, ਸੰਸਾਰ ਨਾਲੋਂ ਘੱਟ ਤੋਂ ਘੱਟ ਵਾ ਪਾਉਣਾ ਹੈ। ਇਹ ਤਿੰਨ ਗੱਲਾਂ ਨੂੰ ਜੇ ਜੀਵਨ ਵਿੱਚ ਢਾਲਾਂਗੇ, ਔਗੁਣਾਂ ਤੋਂ ਪਰਹੇਜ਼ ਕਰਾਂਗੇ, ਆਪਣੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਗੁਣਾਂ ਨੂੰ ਗ੍ਰਹਿਣ ਕਰਾਂਗੇ ਅਤੇ ਅਲਿਪਤ ਰਹਾਂਗੇ, ਤਾਂ ਸਾਡੇ ਅੰਦਰ ਸਿਮਰਨ ਦੀ ਦਿਲਚਸਪੀ ਪੈਦਾ ਹੋਵੇਗੀ। ਸੋ ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਤੋਂ ਛੁੱਟਣ ਲਈ ਸਾਨੂੰ ਉਹਨਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਪਵੇਗੀ, ਜੋ ਅਲਿਪਤ ਰਹਿਣ ਦਾ ਉਪਦੇਸ਼ ਕਮਾਉਂਦੇ ਹਨ। ਹਾਂਜੀ, ਜੇ ਦੱਸਿਆ ਹੈ ਕਿ ਜੀਵਨ ਵਿੱਚ ਤਬਦੀਲੀ ਲਿਆਉਣੀ ਹੈ ਤਾਂ ਸਤਸੰਗਤ ਜ਼ਰੂਰੀ ਹੈ, ਜੇ ਕੁਸੰਗਤ ਤੋਂ ਬਚਣਾ ਹੈ ਤਾਂ ਸਤਸੰਗਤ ਜ਼ਰੂਰੀ ਹੈ, ਜੇ ਦੈਵੀ ਗੁਣ ਗ੍ਰਹਿਣ ਕਰਨੇ ਹਨ ਅਤੇ ਜਿਹੜਾ ਸਤਸੰਗਤ ਵਿੱਚ ਉਤਸ਼ਾਹ ਮਿਲਦਾ ਹੈ ਉਸ ਉਤਸ਼ਾਹ ਨਾਲ ਸਿਮਰਨ ਕਰਨਾ ਜ਼ਰੂਰੀ ਹੈ, ਅਤੇ ਹੁਣ ਜੇ ਅਲਿਪਤ ਰਹਿਣ ਦਾ ਸਬਕ ਸਿੱਖਣਾ ਹੈ ਤਾਂ ਇਸ ਲਈ ਵੀ ਉਹਨਾਂ ਮਹਾਂਪੁਰਖਾਂ ਦੀ ਸੰਗਤ ਜ਼ਰੂਰੀ ਹੈ ਜਿਹੜਾ ਆਪ ਅਲਿਪਤ ਰਹਿੰਦੇ ਹਨ। ਉਹ ਜਿੰਨੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਚਾਰ ਵਿਥਾਰ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਇਸ ਝੂਠੇ ਤਨ ਦੇ ਮੂੰਹ ਤੋਂ ਸੁਰਖਰੂ ਹੋ ਜਾਂਦੇ ਹਨ, ਪਰ ਅਜੇ ਬਖਸ਼ੇ ਹੋਏ ਗੁਰਮੁਖ ਪਿਆਰੇ ਕੋਈ ਵਿਰਲੇ ਹੀ ਆਉਂਦੇ ਹਨ। ਹੈਨ ਵਿਰਲੇ ਨਾ ਹੀ ਕਣੇ ਫੈਲ ਫਕੜ ਸੰਸਾਰ। ਸੋ ਐਸੇ ਅਲਿਪਤ ਵਰਤੀ ਸਿਮਰਨ ਵਾਲੇ ਗੁਰਸਿੱਖ ਜੀਵਨ ਦਾ ਇੱਕ ਉਦਾਹਰਣ ਕਿ ਮਹਾਂਪੁਰਖ ਜਿਹੜੇ ਅਲਿਪਤ ਰਹਿੰਦੇ ਹਨ ਉਹਨਾਂ ਦਾ ਜੀਵਨ ਕਿਹੋ ਜਿਹਾ ਆਉਂਦਾ ਹੈ। ਇੱਕ ਤਾਂ ਸਾਨੂੰ ਪਹਿਚਾਣ ਹੋਏਗੀ ਕਿ ਇਹੋ ਜਿਹੇ ਅਲਿਪਤ ਰਹਿਣ ਵਾਲਿਆਂ ਨੂੰ ਹੀ ਗੁਰਬਾਣੀ ਵਿੱਚ ਗੁਰਮੁਖ ਪਿਆਰੇ ਕਿਹਾ ਗਿਆ ਹੈ, ਜਿਨ੍ਹਾਂ ਦੀ ਸੰਗਤ ਦਾ ਸਾਨੂੰ ਹੁਕਮ ਹੈ। ਅਤੇ ਸਾਡੇ ਮਨ ਨੂੰ ਵੀ ਇਸ ਤਰ੍ਹਾਂ ਅਲਿਪਤ ਰਹਿਣਾ ਪਵੇਗਾ ਤਾਂ ਹੀ ਅਸੀਂ ਸਿਮਰਨ ਵਿੱਚ ਜੁੜ ਸਕਾਂਗੇ। ਕੋਈ 60 ਸਾਲ ਪਹਿਲਾਂ ਬਰਮਾ ਮੁਲਕ ਦੇ ਰੰਗੂਨ ਸ਼ਹਿਰ ਦੇ ਗੁਰਦੁਆਰੇ ਵਿੱਚ ਸਾਨੂੰ ਇੱਕ ਸਿੰਧੀ ਸਿੱਖ ਮਿਲਿਆ। ਉਹ ਚੁੱਪ ਚਾਪ ਗੁਰਦੁਆਰੇ ਵਿੱਚ ਸੇਵਾ ਅਤੇ ਸਤਸੰਗ ਕਰਦਾ ਅਤੇ ਸੱਚੀ ਸੁੱਚੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ। ਬਾਕੀ ਦਾ ਸਾਰਾ ਸਮਾਂ ਉਹ ਗੁਰਬਾਣੀ ਦੇ ਪਾਠ ਅਤੇ ਸਿਮਰਨ ਕਰਦਿਆਂ ਆਪਣਾ ਜੀਵਨ ਸਫਲ ਕਰਦਾ ਸੀ। ਅੰਮ੍ਰਿਤ ਵੇਲੇ ਉੱਠ ਕੇ ਉਹ ਗੁਰਬਾਣੀ ਦਾ ਪਾਠ ਅਤੇ ਸਿਮਰਨ ਕਰਨ ਪਿੱਛੋਂ ਗੁਰਦੁਆਰੇ ਵਿੱਚ ਹਾਜ਼ਰੀ ਭਰਦਾ ਅਤੇ ਸਤਸੰਗ ਦਾ ਲਾਹਾ ਲੈਂਦਾ। ਉਹ ਆਪਣਾ ਸਾਦਾ ਭੋਜਨ ਵੀ ਆਪ ਹੀ ਪਕਾਉਂਦਾ ਸੀ। ਭੋਜਨ ਛੱਕ ਕੇ ਉਹ ਕੱਪੜਿਆਂ ਦੀ ਡੱਗੀ ਚੁੱਕ ਕੇ ਸ਼ਹਿਰ ਵਿੱਚ ਕੱਪੜੇ ਵੇਚਣ ਲਈ ਫੇਰੀ ਲਾਉਂਦਾ ਸੀ। ਉਹ ਕੱਪੜੇ ਵੇਚਣ ਲਈ ਕੋਈ ਹੋਕਾ ਨਹੀਂ ਸੀ ਦਿੰਦਾ, ਮੂੰਹ ਨਾਲ ਨਹੀਂ ਬੋਲਦਾ ਸੀ, ਸਗੋਂ ਆਪਣਾ ਲੋਹੇ ਦਾ ਗਜ਼ ਸੜਕ ਉੱਤੇ ਖੜਕਾਉਂਦਾ, ਜਿਸ ਨਾਲ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਕੱਪੜੇ ਵੇਚਣ ਵਾਲਾ ਆਇਆ ਹੈ। ਕਿਉਂਕਿ ਮੂੰਹ ਨਾਲ ਹੋਕਾ ਦੇਣ ਨਾਲ ਉਸਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਕਿਤਨੀ ਭੁੱਖ! ਜਦ ਕੋਈ ਗਾਹਕ ਆਵਾਜ਼ ਮਾਰਦਾ ਤਾਂ ਉਹ ਚੁੱਪ ਚੁੱਪੀ ਅਤੇ ਗਠੜੀ ਖੋਲ੍ਹ ਕੇ ਕੱਪੜੇ ਦਿਖਾ ਦਿੰਦਾ ਅਤੇ ਭਾਅ ਦੱਸ ਦਿੰਦਾ। ਜੇ ਕੋਈ ਗਾਹਕ ਕੀਮਤ ਘਟਾਉਣ ਲਈ ਕਹਿੰਦਾ ਜਾਂ ਸੌਦੇਬਾਜ਼ੀ ਕਰਦਾ ਤਾਂ ਉਹ ਆਪਣੀ ਗਠੜੀ ਫੌਰਨ ਇਕੱਠੀ ਕਰਕੇ ਤੁਰ ਪੈਂਦਾ। ਉਸਨੇ ਦੱਸਿਆ ਕਿ ਇਹ ਮੁੱਲ ਭਾਵ ਕਰਨ ਨਾਲ ਜਾਂ ਸੌਦੇਬਾਜ਼ੀ ਕਰਨ ਨਾਲ ਵੀ ਉਸਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਈ। ਉਹ ਕਾਹਦੀ ਭਗਤੀ ਜੇ ਇੱਕ ਤਿਲ ਵੀ ਵਿਸਰ ਜਾਏ। ਮਨ ਤਨ ਸੀਤਲ ਸਾਚ ਸਿਉਂ ਸਾਸ ਨਾ ਬਿਰਥਾ ਕੋਏ। ਸਹਿਜੇ ਸਹਿਜੇ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਸ ਦਾ ਮੁੱਲ ਜਾਇਜ਼ ਹੁੰਦਾ ਹੈ, ਤਾਂ ਲੋਕ ਕੀਮਤ ਬਾਬਤ ਉਸ ਨਾਲ ਖਿੱਚੋ ਤਾਣ ਕਰਨੋਂ ਹਟ ਗਏ। ਉਸਨੇ ਦੱਸਿਆ ਕਿ ਜਦ ਉਸਦੀ ਵਿਕਰੀ ਇਤਨੀ ਹੋ ਜਾਂਦੀ ਹੈ ਜਿਸ ਵਿੱਚੋਂ ਉਸਨੂੰ 2 ਰੁਪਏ ਦਿਹਾੜੀ ਬਚ ਜਾਣ ਤਾਂ ਉਹ ਫੌਰਨ ਆਪਣੇ ਟਿਕਾਣੇ ਉੱਤੇ ਮੁੜ ਆਉਂਦਾ ਹੈ। ਇਸ ਤਰ੍ਹਾਂ ਉਹ ਅਲਿਪਤ ਰਹਿ ਕੇ ਪ੍ਰਭੂ ਦੇ ਸਿਮਰਨ ਵਿੱਚ ਜੁਟਿਆ ਰਹਿੰਦਾ। ਉਸਨੇ ਆਪਣੇ ਵਿਲੱਖਣ ਜੀਵਨ ਦੀ ਬਾਬਤ ਸੰਖੇਪ ਤੌਰ 'ਤੇ ਦੱਸਿਆ ਕਿ ਉਹ ਸਿੰਧ ਸੂਬੇ ਦਾ ਰਹਿਣ ਵਾਲਾ ਹੈ ਅਤੇ ਉਸਦਾ ਪਰਿਵਾਰ ਪਿੱਛੇ ਸਿੰਧ ਵਿੱਚ ਵੱਸਦਾ ਹੈ ਅਤੇ ਉਸਦੇ ਆਪਣੇ ਨਿਰਵਾਹ ਲਈ 1 ਰੁਪਿਆ ਰੋਜ਼ਾਨਾ ਚਾਹੀਦਾ ਹੈ। ਉਹਨਾਂ ਜ਼ਮਾਨਿਆਂ ਵਿੱਚ 1 ਰੁਪਏ ਨਾਲ ਗੁਜ਼ਾਰਾ ਸੌਖਾ ਹੋ ਜਾਂਦਾ ਸੀ ਅਤੇ ਪਿੱਛੇ ਉਸਦੇ ਪਰਿਵਾਰ ਲਈ ਵੀ 1 ਰੁਪਿਆ ਰੋਜ਼ਾਨਾ ਲੋੜੀਂਦਾ ਹੈ। ਇਸ ਲਈ ਉਸਨੂੰ 2 ਰੁਪਏ ਰੋਜ਼ ਕਮਾਉਣੇ ਪੈਂਦੇ ਹਨ ਜਿਸ ਲਈ ਉਹ ਕੱਪੜਿਆਂ ਦੀ ਫੇਰੀ ਲਾਉਂਦਾ ਹੈ। ਜਿਸ ਵੇਲੇ ਉਸਦੀ 2 ਰੁਪਏ ਦੀ ਕਮਾਈ ਹੋ ਜਾਂਦੀ ਉਸੇ ਵੇਲੇ ਉਹ ਫੇਰੀ ਤੋਂ ਵਾਪਸ ਆ ਕੇ ਨਾਮ ਬਾਣੀ ਸਿਮਰਨ ਦੀ ਸੱਚੀ ਕਮਾਈ ਵਿੱਚ ਜੁੜ ਜਾਂਦਾ। ਭਾਵ ਜਿਤਨੇ ਨਾਲ ਸੁਖੱਲਾ ਗੁਜ਼ਾਰਾ ਹੋ ਜਾਏ ਉਸ ਤੋਂ ਜ਼ਿਆਦਾ ਲਾਲਚ ਨਹੀਂ ਸੀ ਕਰਦਾ, ਕੰਮਕਾਰ ਬੰਦ ਕਰਕੇ ਸਿਮਰਨ ਵਿੱਚ ਜੁੜ ਜਾਂਦਾ ਸੀ। ਹਰ ਤਨ ਸੱਚੀ ਰਾਸ ਹੈ ਕਿਨੇ ਵਿਰਲੇ ਜਾਤਾ, ਤਿਸੈ ਪ੍ਰਾਪਤ ਭਾਏ ਰਹੋ ਜਿਸ ਦੇ ਵਿਦਾਤਾ, ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ, ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਉਹ ਸਬਰ ਸਬੂਰੀ ਦੀ ਇਸ ਸੱਚੀ ਸੁੱਚੀ ਕਮਾਈ ਵਿੱਚ ਸੰਤੁਸ਼ਟ ਸੀ। ਮਾਇਆ ਜੋੜਨ ਦੀ ਉਸਨੂੰ ਲਾਲਸਾ ਨਹੀਂ ਸੀ, ਉਸਨੂੰ ਤਾਂ ਨਾਮ ਕਮਾਈ ਅਥਵਾ ਸਿਮਰਨ ਦੀ ਲਾਲਸਾ ਲੱਗੀ ਰਹਿੰਦੀ ਸੀ। ਜਦ ਉਸਨੂੰ ਪੁੱਛਿਆ ਗਿਆ ਕਿ ਉਸਨੂੰ ਐਸੇ ਗੁਰਮੁਖ ਜੀਵਨ ਦੀ ਸੋਝੀ ਕਿਵੇਂ ਪਈ ਤਾਂ ਉਸਨੇ ਦੱਸਿਆ ਕਿ ਇਹ ਗੁਰਮੁਖ ਜੀਵਨ ਦੀ ਦਾਤ ਉਸਨੂੰ ਉਸਦੇ ਮਾਤਾ ਜੀ ਦੀਆਂ ਸੁਖਮਨੀ ਸਾਹਿਬ ਦੀ ਲੋਰੀਆਂ ਤੋਂ ਮਿਲੀ ਹੈ। ਉਸਦੇ ਜੀਵਨ ਵਿੱਚ ਆਖਾਂ ਜੀਵਾਂ ਵਿਸਰੈ ਮਰ ਜਾਉਂ, ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਐਸੋ ਜਨ ਵਿਰਲੇ ਸੰਸਾਰੇ, ਸ਼ਬਦ ਵਿਚਾਰੇ ਰਹੇ ਨਿਰਾਰੇ ਆਦਿ ਗੁਰਬਾਣੀ ਦੇ ਉਪਦੇਸ਼ ਦ੍ਰਿੜ ਹੋ ਗਏ ਸਨ। ਦ੍ਰਿੜ ਤੋਂ ਭਾਵੇ ਕਿ ਆਪਣੇ ਜੀਵਨ ਵਿੱਚ ਹਰ ਸਵਾਸ ਇਹਨਾਂ ਨੂੰ ਢਾਲ ਰਿਹਾ ਸੀ ਅਤੇ ਜਿਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕਮਾ ਰਿਹਾ ਸੀ। ਤਨ ਤਨ ਸੇ ਸ਼ਾਹ ਹੈ ਜੇ ਨਾਮ ਕਰੇ ਵਾਪਾਰ, ਵਣਜਾਰੇ ਸਿਖਾਉਣ ਦੇ ਸ਼ਬਦ ਲੰਘਾਵਣ ਹਾਰ, ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਣਹਾਰ। ਇਸ ਤਰ੍ਹਾਂ ਇਨਸਾਨੀ ਜੀਵਨ ਨੂੰ ਮਾੜੇ ਤੋਂ ਚੰਗਾ, ਮਲੀਨ ਤੋਂ ਨਿਰਮਲ, ਮਾਇਕੀ ਤੋਂ ਦੈਵੀ, ਦੁਖੀ ਤੋਂ ਸੁਖੀ, ਮਨਮੁਖ ਤੋਂ ਗੁਰਮੁਖ ਬਣਾਉਣ ਲਈ ਮਾਨਸਿਕ ਔਗਣਾਂ ਤੋਂ ਪਰਹੇਜ਼ ਜਾਂ ਤਿਆਗ, ਅਤੇ ਦੈਵੀ ਗੁਣਾਂ ਦਾ ਗ੍ਰਹਿਣ ਕਰਨਾ ਜਾਂ ਕਮਾਉਣਾ ਅਤਿਅੰਤ ਜ਼ਰੂਰੀ ਹੈ, ਤਾਂ ਹੀ ਸਾਡਾ ਮਨ ਅੰਤਰਮੁਖੀ ਹੋ ਕੇ ਸਿਮਰਨ ਵਿੱਚ ਜੁੜ ਸਕਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।